ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਹਿਲੀ ਬਾਣੀ ਗੁਰਸਿੱਖੀ ਅੰਦਰ ਰਹਿਤ ਮਰਯਾਦਾ ਦੀ ਪਹਿਲੀ ਬਾਣੀ ਅੰਮ੍ਰਿਤ ਸੰਚਾਰ ਮੌਕੇ ਪੜ੍ਹੀਆਂ ਜਾਣ ਵਾਲੀਆਂ ਪੰਜ ਬਾਣੀਆਂ ਦੇ ਵਿੱਚ ਵੀ ਪਹਿਲੀ ਬਾਣੀ ਕਹਿ ਦੇਈਏ ਕਿ ਸਿੱਖ ਸਿਧਾਂਤ ਦੀ ਇਹ ਪ੍ਰਾਰੰਭ ਬਾਣੀ ਹੈ। ਵਿਦਵਾਨਾਂ ਦੇ ਮਤ ਅਨੁਸਾਰ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਸ਼੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਹੈ, ਬਾਕੀ ਦੀ ਬਾਣੀ ਦੇ ਵਿੱਚ ਇਸ ਜਪਜੀ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਨੂੰ ਹੀ ਵਿਸਥਾਰ ਦੇ ਨਾਲ ਬਿਆਨ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਮਹਾਨ ਬਾਣੀ ਦੀ ਆਪ ਜੀ ਨੇ ਸੰਥਿਆ ਕੀਤੀ ਹੈ ਔਰ ਸੰਪਰਦਾਇ ਜੋ ਪਾਠ ਸਨ, ਵਿਸ਼ਰਾਮ ਸਨ, ਉਚਾਰਨ ਸਨ, ਉਹ ਸਾਰੇ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਜੀ ਹੁਣਾਂ ਨੇ ਦੱਸਣਾ ਕੀਤੇ ਹਨ। ਔਰ ਅੱਜ ਪਹਿਲਾ ਦਿਨ ਸੀ ਔਰ ਬਾਣੀ ਦੀ ਆਰੰਭਤਾ ਕਰਦਿਆਂ, ਪ੍ਰਬੰਧ ਕਰਦਿਆਂ, ਤਿਆਰੀ ਕਰਦਿਆਂ ਕਾਫੀ ਸਮਾਂ ਪਹਿਲਾਂ ਹੀ ਲੱਗ ਗਿਆ ਸੀ, ਇਸ ਕਰਕੇ ਅੱਜ ਇੰਨੀ ਹੀ ਬਾਣੀ ਦੀ ਸੰਥਿਆ ਆਪ ਸਮੂਹ ਸਾਧ ਸੰਗਤ ਨੂੰ ਕਰਾਈ ਜਾਵੇਗੀ। ਬਾਅਦ ਦੇ ਵਿੱਚ 3 ਵਜੇ ਬਾਕੀ ਇਹ ਸੰਥਿਆ ਆਰੰਭ ਕੀਤੀ ਜਾਵੇਗੀ। ਹੁਣ ਆਪ ਜੀ ਨੂੰ ਸਤਿਕਾਰਯੋਗ ਜਾਨੀ ਹਰਭਜਨ ਸਿੰਘ ਜੀ ਕੁਝ ਕੁ ਸਮੇਂ ਵਾਸਤੇ ਗੁਰਬਾਣੀ ਦੇ ਸੰਬੰਧ ਵਿੱਚ ਗੁਰਮਤਿ ਵਿਚਾਰਾਂ ਦੇ ਨਾਲ ਜਾਣਕਾਰੀ ਦੇਣਗੇ ਔਰ ਬਾਣੀ ਦੇ ਸਤਿਕਾਰ ਵਿੱਚ ਕਿਵੇਂ ਕਰਨਾ ਹੈ, ਗੁਰਬਾਣੀ ਦਾ ਸਤਿਕਾਰ, ਪੋਥੀ ਪਰਮੇਸ਼ਰ ਕਾ ਥਾਨ, ਬਾਣੀ ਗੁਰੂ, ਗੁਰੂ ਹੈ ਬਾਣੀ, ਇਹਦੇ ਸੰਬੰਧ ਵਿੱਚ ਕੁਝ ਗੁਰਮਤਿ ਵਿਚਾਰਾਂ ਆਪ ਜੀ ਨੂੰ ਸਰਵਣ ਕਰਾਉਣਗੇ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ।
ਬਾਣੀ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸ਼ਲੋਕ ਹੋ ਰਹੇ ਗੁਰੂ ਖਾਲਸਾ ਸਤ ਸਿੰਘ ਜੀ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਨ ਪਾਵਨ ਪਵਿੱਤਰ ਧਰਤੀ ਉੱਪਰ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬੇਅੰਤ ਬਖਸ਼ਾਂ ਕੀਤੀਆਂ, ਬੇਅੰਤ ਵਰਦਾਨ ਦਿੱਤੇ ਨੇ, ਬੇਅੰਤੀ ਦਾਤਾਂ ਦਿੱਤੀਆਂ ਨੇ, ਜਿਨ੍ਹਾਂ ਵਿੱਚੋਂ ਇੱਥੇ ਆ ਕੇ ਗੁਰਬਾਣੀ ਦੇ ਅਰਥਾਂ ਦਾ ਜਿਹੜਾ ਬੋਧ ਹੈ ਨਾ, ਇਹਦੀ ਮਹਾਨ ਬਖਸ਼ਿਸ਼ ਕੀਤੀ ਹੈ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਭਾਏਮਾਨ ਸਨ, ਇੱਕ ਗੁਰਸਿੱਖ ਓਮਕਾਰ ਬਾਣੀ ਨਾਵੇਂ ਪਾਠ ਕਰ ਰਿਹਾ ਸੀ। ਸੁਤੇ ਸਿੱਧੋ ਦੇ ਮੁੱਖ ਦੇ ਵਿੱਚੋਂ ਇਹ ਲਫ਼ਜ਼ ਨਿਕਲ ਗਏ, ਕਰਤੇ ਕੀ ਮਿਤ ਕਰਤਾ ਜਾਣੈ ਕੇ ਜਾਣੈ ਗੁਰਸੂਆ। ਗੁਰੂ ਮਹਾਰਾਜ ਨੇੜੇ ਸਨ, ਆਵਾਜ਼ ਦਿੱਤੀ ਹੈ ਸਿੰਘਾ ਬਾਣੀ ਸ਼ੁੱਧ ਕਰਕੇ ਪੜ੍ਹ, ਬਾਣੀ ਦਾ ਪਾਠ ਸ਼ੁੱਧ ਕਰ। ਜਿਸ ਵੇਲੇ ਉਸਨੇ ਧਿਆਨ ਦਿੱਤਾ, ਗੁਰੂ ਮਹਾਰਾਜ ਨੇ ਦੁਬਾਰਾ ਕਿਹਾ, ਇੱਕ ਸਿੰਘ ਨੂੰ ਕਿਹਾ ਵੀ ਇਹਨੂੰ ਕੁਝ ਕਹਿ, ਉਹ ਤਿੱਖਾ ਤਰਾਰਾ ਸੀ, ਉਹਨੇ 2-4 ਥੱਪੜ ਲਾ ਦਿੱਤੇ। ਸਿੱਖ ਮੁਰਝਾਇਆ, ਗੁਰੂ ਮਹਾਰਾਜ ਦੇ ਕੋਲ ਆ ਕੇ ਉਸਨੇ ਸ਼ਿਕਾਇਤ ਕਰ ਦਿੱਤੀ ਕਿ ਮਹਾਰਾਜ ਆਪ ਤਾਂ ਮੁਖਾਰਬੇ ਤੋਂ ਕਹਿੰਦੇ ਆ ਵੀ ਬਾਣੀ ਜਿਹੜੀ ਜਮਾਂ ਤੋਂ ਬਚਾਉਂਦੀ ਹੈ, ਜਮਾਂ ਤੋਂ ਛੁਟਾਉਂਦੀ ਹੈ, ਮੇਰੇ ਤਾਂ ਮਹਾਰਾਜ ਬਾਣੀ ਪੜ੍ਹਦੇ ਇੱਥੇ ਵੀ ਥੱਪੜ ਵੱਜਦੇ ਚਪੇੜਾਂ ਵੱਜਦੀਆਂ, ਜਮਾਂ ਤੋਂ ਕਿੱਥੇ ਛੁਡਾਏ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਆ ਰਹੇ ਕਹਿਣ ਲੱਗੇ ਵੀ ਗੁਰਸਿੱਖਾਂ ਤੋਂ ਬਾਣੀ ਗਲਤ ਪੜ੍ਹ ਰਿਹਾ ਸੀ, ਜਿਹੜੇ ਬਾਣੀ ਹੈ ਇਹ ਸਾਡੇ ਅੰਗ ਹੈ। ਜਿਵੇਂ ਉਹ ਰਹਿਤਨਾਮਿਆਂ ਵਿੱਚ ਆਉਂਦਾ ਹੈ, ਦੂਸਰ ਰੂਪ ਗ੍ਰੰਥ ਜੀ ਮਾਨੋ ਆਪਣ ਅੰਗ ਮੇਰੇ ਕਰਮਾਂ ਨੂੰ, ਇਤਿਹਾਸ ਵਿੱਚ ਵੀ ਹੈ, ਰੋਮ ਰੋਮ ਅੱਖਰ ਮੋਏ ਲਹੋ ਬਾਰ ਯਥਾਰਥ ਤੁਮ ਸੋ ਕਹੋ। ਵੀ ਸਾਡੇ ਅੱਖਰ ਅੱਖਰ ਜਿਹੜੇ ਹੈ ਰੋਮ ਰੋਮ ਹੈ, ਇਹ ਤੁਹਾਨੂੰ ਅਸੀਂ ਯਥਾਰਥ ਲਫਜ਼ ਕਹਿੰਦੇ ਹਾਂ। ਸ਼ੁੱਧ ਕਰਕੇ ਬਾਣੀ ਦਾ ਪਾਠ ਕਰਨਾ ਚਾਹੀਦਾ। ਭਾਈ ਦਇਆ ਸਿੰਘ ਜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਸਨ, ਕਹਿਣ ਲੱਗੇ ਮਹਾਰਾਜ ਬਾਣੀ ਦਾ ਪਾਠ ਸ਼ੁੱਧ ਤਾਂ ਹੋ ਸਕਦਾ ਜੇ ਗੁਰਬਾਣੀ ਦੇ ਸ਼ੁੱਧ ਅਰਥ ਹੁੰਦੇ ਹੋਣ, ਇਸ ਕਰਕੇ ਕਿਰਪਾ ਕਰੋ ਬਾਣੀ ਦੇ ਅਰਥ ਕਰਕੇ ਸੁਣਾਓ। ਆਪ ਜੀ ਨੇ ਕਿਹਾ ਵੀ ਇਸ ਸਮੇਂ ਤਾਂ ਜੁਗਾਂ ਜੰਦਾ ਦਾ ਸਮਾਂ ਹੈ, ਜਦੋਂ ਕਿਤੇ ਵਿਹਲ ਆਇਆ ਹੋਇਆ ਚੇਤੇ ਕਰਾਇਓ, ਅਸੀਂ ਤੁਹਾਨੂੰ ਗੁਰਬਾਣੀ ਦੇ ਐਨ ਖੋਲ੍ਹ ਖੋਲ੍ਹ ਕੇ ਅਰਥ ਸੁਣਾ ਦੇਵਾਂਗੇ। ਇੱਥੇ ਆ ਕੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਟਿਕ ਕੇ ਜੋ ਪਵਿੱਤਰ ਦਮਦਮਾ ਸਾਹਿਬ ਅਸਥਾਨ ਸੁਸ਼ੋਭਿਤ ਹੈ, ਇੱਥੇ ਤੰਬੂ ਲੱਗ ਗਿਆ। ਫਿਰ ਸਿੰਘਾਂ ਨੇ ਰਲ ਮਿਲ ਕੇ ਮਹਾਰਾਜ ਅੱਗੇ ਬੇਨਤੀ ਕਰ ਦਿੱਤੀ ਕਿ ਮਹਾਰਾਜ ਹੁਣ ਤਾਂ ਸਾਰੇ ਜੰਗ ਸਮਾਪਤ ਹੋ ਗਏ ਹੈ, ਅਤੇ ਕਿਰਪਾ ਕਰੋ ਬਾਣੀ ਦੇ ਅਰਥ ਕਰਕੇ ਸੁਣਾਓ। ਗੁਰਸਿੱਖਾਂ ਦੀ ਸਿੰਘਾਂ ਦੀ ਬੇਨਤੀ ਪ੍ਰਵਾਨ ਹੋਈ। ਗੁਰੂ ਮਹਾਰਾਜ ਨੇ ਕਿਹਾ 25 ਗੁਰਸਿੱਖ ਸ਼੍ਰੀ ਕਰਤਾਰਪੁਰ ਸਾਹਿਬ ਚਲੇ ਜਾਓ, ਤੀਰਮਲ ਦੀ ਅੰਸ਼ ਵੰਸ਼ ਦੇ ਕੋਲੋਂ ਜੋ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਹੈ ਉਹ ਲੈ ਕੇ ਆਓ, ਸਤਿਕਾਰ ਨਾਲ ਤੁਹਾਨੂੰ ਬਾਣੀ ਅਤੇ ਅਰਥ ਸਾਰੇ ਖੋਲ੍ਹ ਕੇ ਸੁਣਾ ਦੇਵਾਂਗੇ। ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਲਿਖਿਆ, ਤਿੰਨ ਵਾਰ ਸਿੱਖ ਗਏ, ਤਿੰਨੇ ਵਾਰੀ ਜਵਾਬ ਮਿਲਿਆ। ਅੱਗੋਂ ਇਹ ਤਰਕ ਕੀਤੀ ਗਈ ਵੀ ਜੇ ਪਹਿਲੇ ਸਤਿਗੁਰਾਂ ਵਾਂਗ ਪੂਰੇ ਸਤਿਗੁਰੂ ਹੈ, ਕਿਉਂ ਨਹੀਂ ਆਪਣੇ ਅਨੁਭਵ ਨਾਲ ਬਾਣੀ ਉਚਾਰ ਸਕਦੇ ਜਦੋਂ ਪਹਿਲੇ ਉਚਾਰ ਲੈਂਦੇ ਸੀ। ਸਿੱਖਾਂ ਨੇ ਆ ਕੇ ਉਸੇ ਤਰ੍ਹਾਂ ਗੁਰੂ ਮਹਾਰਾਜ ਦੱਸਦਾ, ਕਹਿੰਦੇ ਵੀ ਯਥਾਰਥੀ ਕਹਿੰਦਾ ਹੈ, ਤਿਆਰੀ ਕਰੋ। ਕਲਮ ਜਦਾਤਾਂ ਦੁਆਰ ਕਰ ਲਈਆਂ, ਪੇਪਰ ਮੰਗਵਾ ਲਿਆ ਗਿਆ। ਫਿਰ ਆਪ ਜੀ ਆਪਣੇ ਅਨੁਭਵ ਨਾਲ ਹੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਬਾਣੀ ਉਚਾਰਨ ਕਰਨ ਲੱਗ ਪਏ। ਜਿੰਨੀ ਭਗਤਾਂ ਦੀ ਬਾਣੀ ਹੈ ਉਹ ਵੀ ਮਹਾਰਾਜ ਨੇ ਆਪਣੇ ਅਨੁਭਵ ਨਾਲ ਆਪਣੇ ਮੁਖਾਰਮਿੰਦ ਤੋਂ ਉਚਾਰਨ ਕੀਤੀ, ਜਿੰਨੀ ਭੱਟਾਂ ਦੀ ਬਾਣੀ ਹੈ ਉਹ ਵੀ ਆਪਣੇ ਅਨੁਭਵ ਨਾਲ ਹੀ ਉਚਾਰਨ ਕੀਤੀ। ਨਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਪਵਿੱਤਰ ਬਾਣੀ ਉਚਾਰਨ ਕੀਤੀ ਸੀ, ਉਹ ਵੀ ਆਪ ਜੀ ਨੇ ਆਪਣੇ ਅਨੁਭਵ ਤੋਂ ਹੀ ਦੁਬਾਰਾ ਉਚਾਰਨ ਕਰਕੇ ਅਤੇ ਭਾਈ ਮਨੀ ਸਿੰਘ ਜੀ ਤੋਂ ਲਿਖਾ ਦਿੱਤੀ। ਕਈ ਲੋਕ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਾਂ ਬਾਣੀ ਕੋਈ ਹੈ ਹੀ ਨਹੀਂ, ਅੱਖਰ ਵੀ ਨਹੀਂ ਹੈ, ਉਹ ਕਿਸ ਧਿਆਨ ਨਾਲ ਕਿਸ ਖਿਆਲ ਨਾਲ ਕਹਿੰਦੇ ਹੈ। ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਥੇ ਬੈਠ ਕੇ ਆਪਣੇ ਅਨੁਭਵ ਨਾਲ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਉਚਾਰਨ ਕਰ ਦਿੱਤੀ ਹੋਵੇ, ਉਸ ਗੁਰੂ ਨੂੰ ਕਹਿਣਾ ਵੀ ਉਹਨਾਂ ਦਾ ਇੱਕ ਅੱਖਰ ਨਹੀਂ ਹੈ, ਇਹਦੇ ਵਿੱਚ ਕਿੰਨੀ ਕੁ ਭਲਾ ਹਕੀਕਤ, ਕਿੰਨੀ ਕੁ ਸੱਚਾਈ ਹੈ, ਇਹ ਅਸੀਂ ਆਪ ਅੰਦਾਜ਼ਾ ਲੈ ਲੈਣੀ ਹੈ। ਉਹਨਾਂ ਦਾ ਗਿਆਨ ਪਰਖ ਸਕਦੇ ਹਾਂ, ਅਸੀਂ ਸਮਝ ਪਰਖ ਸਕਦੇ ਹਾਂ ਵੀ ਕਿੰਨੇ ਕੁ ਉਹ ਵਿਦਵਾਨ ਨੇ। ਸੋ ਆਪ ਜੀ ਨੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਥੇ ਬੈਠ ਕੇ ਇਹ ਅਰਥ ਪੜ੍ਹਾਏ, ਬਾਣੀ ਪੜ੍ਹਾਈ, ਜਿਹਦੇ ਵਿੱਚ 48 ਸਿੰਘ ਉਹ ਬ੍ਰਹਮ ਵਿੱਦਿਆ ਨੂੰ ਪ੍ਰਾਪਤ ਹੋਏ। 2 ਸਿੰਘਾਂ ਦੀ ਖਾਸ ਕਰਕੇ ਗੁਰੂ ਮਹਾਰਾਜ ਨੇ ਵਿੱਦਿਆ ਪੜ੍ਹਾਉਣ ਦੀ ਡਿਊਟੀ ਲਗਾਈ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਦੀ। ਸੋ ਇਸ ਅਸਥਾਨ 'ਤੇ ਬਾਬਾ ਦੀਪ ਸਿੰਘ ਜੀ ਜਿੱਥੇ ਬਾਣੀ ਦੀ ਵਿਚਾਰ ਕਰਦੇ ਰਹੇ, ਉੱਥੇ ਬਾਣੀ ਦਾ ਜਿਹੜਾ ਲਿਖਣਾ ਲਿਖਾਉਣਾ ਵੀ ਉਹ ਉਹਨਾਂ ਨੇ ਜਾਰੀ ਰੱਖਿਆ। ਸੋ 4 ਸਰੂਪ ਲਿਖੇ ਆਪ ਜੀ ਨੇ ਅਤੇ 4 ਅਸਥਾਨਾਂ 'ਤੇ ਸਤਿਕਾਰ ਨਾਲ ਭੇਜੇ ਗਏ, ਜਿਨ੍ਹਾਂ ਦੇ ਦਰਸ਼ਨ ਦਾਰ ਅੱਜ ਕੱਲ੍ਹ ਵੀ ਸਾਨੂੰ ਉਸੇ ਤਰ੍ਹਾਂ ਹੋ ਰਹੇ ਹੈ। ਹਜ਼ੂਰ ਸਾਹਿਬ ਵੀ, ਸ਼੍ਰੀ ਪਟਨਾ ਸਾਹਿਬ ਵੀ, ਉੱਥੋਂ ਦੇ ਜਿਹੜੇ ਉਹ ਪ੍ਰਬੰਧਕ ਨੇ ਜਿਹੜੇ ਸੇਵਾ ਸੰਭਾਲ ਕਰ ਰਹੇ ਹੈ, ਉਸ ਨੂੰ ਉਹ ਬੜੇ ਬਾਬਾ ਜੀ ਕਰਕੇ ਸਰੂਪ ਦਾ ਨਾਂ ਲੈਂਦੇ ਨੇ ਵੀ ਬੜੇ ਬਾਬਾ ਜੀ ਹੈ। ਸੋ ਉਹ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਵਿੱਤਰ ਬਾਣੀ ਉਚਾਰਨ ਕੀਤੀ, ਉਹਦਾ ਜਿਹੜਾ ਪਾਠ ਆਪ ਜੀ ਨੇ ਸੁਣਿਆ ਹੈ, ਅਤੇ ਜਿਹੜੇ ਸ਼ੁੱਧ ਵਿਸ਼ਰਾਮ ਇਸੇ ਤਰ੍ਹਾਂ ਕੋਈ ਜਿਹੜੇ ਪਰ ਸ਼ੇਰ ਕਰਨੇ, ਕੁਛ ਕੱਸ ਕੇ ਕਰਨੇ, ਕੋਈ ਬੋਲੇ ਬੋਲਣੇ, ਜਿਵੇਂ ਸਮਝ ਸੂਝ ਪਈ ਉਹ ਆਪਾਂ ਰਲ ਮਿਲ ਕੇ ਵਿਚਾਰਾਂ ਕੀਤੀਆਂ ਲਾਹਾ ਲਿਆ ਹੈ। ਮੈਨੂੰ ਪ੍ਰਬੰਧਕ ਸਕੱਤਰ ਵੱਲੋਂ ਕਿਹਾ ਗਿਆ ਸੀ ਵੀ ਗੁਰਬਾਣੀ ਦਾ ਕਿਵੇਂ ਆਦਰ ਸਤਿਕਾਰ ਕਰਨਾ ਚਾਹੀਏ। ਮੇਰੇ ਤੋਂ ਪਹਿਲਾਂ ਗਿਆਨੀ ਭੋਲਾ ਸਿੰਘ ਜੀ ਬਹੁਤ ਕੁਛ ਕਹਿ ਗਏ ਨੇ, ਮੈਂ ਤਾਂ ਇਹੀ ਕਹਾਂਗਾ ਵੀ ਜਦੋਂ ਵੀ ਅਸੀਂ ਪਵਿੱਤਰ ਬਾਣੀ ਅਤੇ ਪੜ੍ਹਨ ਲੱਗਣੀ ਹੈ, ਆਪਣੇ ਸਰੀਰ ਦੀ ਪੂਰੀ ਪੂਰੀ ਸੁਧਾਈ ਪਵਿੱਤਰਤਾ ਰੱਖਣੀ ਹੈ, ਸਾਫ਼ ਸੁਥਰੇ ਵਸਤਰ ਪਾਉਣੇ ਨੇ। ਇਸੇ ਤਰ੍ਹਾਂ ਗੁਰੂ ਮਹਾਰਾਜ ਦਾ ਜਿੰਨਾ ਸਰੂਪ ਦਾ ਅਦਬ ਸਤਿਕਾਰ ਅਸੀਂ ਕਰਾਂਗੇ, ਉਨਾ ਅਦਬ ਸਤਿਕਾਰ ਸਾਡਾ ਵਧੇਗਾ। ਸਤਿਗੁਰੂ ਦੇ ਦਰ ਘਰ ਤੋਂ ਅਸੀਂ ਬਖਸ਼ਾਂ ਦੇ ਪਾਤਰ ਬਣੇਗੇ। ਬਾਣੀ ਪੜ੍ਹਦਿਆਂ ਹੋਇਆਂ ਮੁੱਖ 'ਤੇ ਜਾਂ ਹੋਰ ਜਿਹੜੇ ਕੋਈ ਸਾਡੇ ਚਰਨ ਆਦਿਕ ਨੇ ਉਹਨਾਂ ਦੇ ਨਾਲ ਹੱਥ ਛੁਹਾਉਣੇ, ਇਹ ਅਸੀਂ ਧਿਆਨ ਰੱਖਣਾ ਹੈ। ਗਲ ਵਿੱਚ ਪੰਨਾ ਪਾ ਕੇ ਰੱਖਣਾ ਹੈ। ਇਸੇ ਤਰ੍ਹਾਂ ਬਾਣੀ ਦਾ ਪਾਠ ਕਰਦਿਆਂ ਹੋਇਆਂ ਇੱਧਰ ਉੱਧਰ ਝਾਕਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਬਾਣੀ ਨੂੰ ਧਿਆਨ ਰੱਖਣਾ ਚਾਹੀਦਾ ਹੈ, ਤਾਂ ਕਿ ਅਸੀਂ ਸ਼ੁੱਧ ਬਾਣੀ ਜਿਹੜੀ ਹੈ ਉਹ ਫਿਰ ਪੜ੍ਹਨੀ ਸਿੱਖ ਸਕੀਏ। ਇਸੇ ਤਰ੍ਹਾਂ ਨਾਲ ਨਾਲ ਦਾਸ ਬੇਨਤੀਆਂ ਕਰਦੇ ਜਾਏਗਾ, ਕਿਉਂਕਿ ਅੱਜ ਪਹਿਲਾ ਦਿਨ ਸੀ, ਸਮਾਂ ਕਾਫੀ ਹੋ ਗਿਆ ਹੈ। ਜੇ ਇਸੇ ਸੰਬੰਧ ਵਿੱਚ ਹੀ ਇਹ ਵਿਸਾਰ ਨੂੰ ਕਰਨ ਲੱਗ ਪਏ ਤਾਂ ਕੋਈ ਸਮਾਂ ਵੱਧ ਲੱਗ ਜਾਏਗਾ। ਇਸ ਕਰਕੇ ਇੰਨਾ ਕੁਝ ਕਹਿ ਕੇ ਦਾਸ ਅੱਜ ਖਿਮਾਂ ਦਾ ਜਾਚਕ ਹੋ ਰਿਹਾ। ਫਤਿਹ ਪ੍ਰਵਾਨ ਕਰੋ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ, ਆਪ ਜੀ ਨੂੰ ਗੁਰਬਾਣੀ ਸੰਬੰਧੀ ਗੁਰਮਤਿ ਵਿਚਾਰਾਂ ਸੁਣਾ ਰਹੇ ਸਨ। ਕੁਝ ਬੇਨਤੀਆਂ ਹਨ। ਇੱਕ ਤਾਂ ਜਿੰਨੇ ਵੀ ਗੁਰਮੁਖ ਪਾਠ ਦੇ ਸਮਾਗਮ ਵਿੱਚ ਸ਼ਮੂਲੀਅਤ ਕਰ ਰਹੇ ਹਨ ਜਾਂ ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਦਾ ਜਾਪ ਸੁਣ ਰਹੇ ਹਨ, ਉਹਨਾਂ ਦੇ ਚਰਨਾਂ ਵਿੱਚ ਇੱਕ ਬੇਨਤੀ ਹੈ ਕਿ ਅੱਜ ਕੱਲ੍ਹ ਮੀਡੀਆ ਦਾ ਯੁੱਗ ਹੈ। ਠੀਕ ਹੈ, ਸਾਨੂੰ ਸੈੱਲ ਫੋਨਾਂ ਦੀ, ਮੋਬਾਈਲ ਫੋਨਾਂ ਦੀ ਲੋੜ ਹੈ, ਲੇਕਿਨ ਇੰਨੀ ਬੇਨਤੀ ਪ੍ਰਵਾਨ ਕਰ ਲੈਣੀ ਕਿ ਜਦੋਂ ਆਪ ਜੀ ਇਸ ਪਾਠ ਬੋਧ ਸਮਾਗਮ ਦੇ ਵਿੱਚ ਹਿੱਸਾ ਲੈਣ ਲੱਗੋ, ਸਰਬੱਤ ਸੰਗਤ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਲਿਆ ਕਰੋ, ਕਿਉਂਕਿ ਜਦੋਂ ਮੋਬਾਈਲ ਫੋਨ ਚੱਲ ਪੈਂਦਾ ਅਤੇ ਕਈ ਆਦਮੀਆਂ ਦੀ ਬਿਰਤੀ ਦੇ ਵਿੱਚ ਉਹ ਖੰਡਾ ਪੈਦਾ ਕਰ ਦਿੰਦਾ ਹੈ। ਇਸ ਕਰਕੇ ਅੱਜ ਇਹ ਸ਼ਿਕਾਇਤ ਵੇਖਣ ਵਿੱਚ ਆਈ ਹੈ। ਦੂਜੀ ਕਿ ਹੁਣ ਅਰਦਾਸ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਵੇਗੀ, ਔਰ ਜਦੋਂ ਦੇਗ ਛਕਣੀ ਹੈ ਤਾਂ ਉਹਦੇ ਨਾਲ ਸਾਡੇ ਹੱਥ ਵੀ ਜੂਠੇ ਹੋ ਜਾਣੇ ਹੈ, ਔਰ ਹੱਥਾਂ ਨੂੰ ਕੁਝ ਥੰਧਿਆਈ ਵੀ ਲੱਗ ਜਾਣੀ ਹੈ। ਇਸ ਕਰਕੇ ਇੱਕ ਬੇਨਤੀ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਛੱਕ ਕੇ ਅਤੇ ਪੋਥੀਆਂ ਨੂੰ ਮੁੜ ਕੇ ਚੱਕਣਾ ਨਹੀਂ, ਪਿਛਲੇ ਪਾਸੇ ਪੂਟੀਆਂ ਦਾ ਪ੍ਰਬੰਧ ਹੈ, ਹੱਥ ਸੁੱਚੇ ਕਰਕੇ ਫਿਰ ਪੋਥੀਆਂ ਚੱਕਣੀਆਂ ਹਨ। ਤੀਸਰੀ ਬੇਨਤੀ ਹੈ ਕਿ ਕੁਝ ਗੁਰਮੁਖ ਪਿਆਰਿਆਂ ਨੂੰ ਗੁਰਬਾਣੀ ਦੇ ਸੰਬੰਧ ਵਿੱਚ ਕਿਤੇ ਕਿਤੇ ਕੋਈ ਸ਼ੰਕਾ, ਕਿਸੇ ਚੀਜ਼ ਦਾ, ਕਿਸੇ ਸ਼ਬਦ ਦਾ ਨਹੀਂ ਪਤਾ ਲੱਗਾ ਜਾਂ ਗੁਰਬਾਣੀ ਦੇ ਸੰਬੰਧੀ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਉਹ ਲਿਖਤੀ ਰੂਪ ਦੇ ਵਿੱਚ ਆਪਣਾ ਜੋ ਪ੍ਰਸ਼ਨ ਹੈ ਉਹ ਇੱਥੇ ਸਟੇਜ 'ਤੇ ਪਹੁੰਚਾਉਣ ਦੀ ਕਿਰਪਾਲਤਾ ਕਰਦਿਆ ਕਰੋ, ਔਰ ਗੁਰਮਤ ਅਨੁਸਾਰ ਸੰਪਰਦਾਇ ਵਿਦਵਾਨ ਆਪ ਜੀ ਨੂੰ ਜੋ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਸਮਤ ਬੁੱਧ ਬਖਸ਼ੀ ਹੈ, ਉਸ ਗੁਰੂ ਦੀ ਦਿੱਤੀ ਹੋਈ ਮਤ ਅਨੁਸਾਰ ਉਹ ਆਪ ਜੀ ਨੂੰ ਆਪ ਜੀ ਦੇ ਪ੍ਰਸ਼ਨਾਂ ਦਾ ਉੱਤਰ ਦੇ ਦਿਆ ਕਰਨਗੇ, ਔਰ ਇਸ ਤਰ੍ਹਾਂ ਆਪਾਂ ਗੁਰਬਾਣੀ ਦਾ ਸਤਿਕਾਰ ਔਰ ਇਸ ਗੁਰਮਤਿ ਸਮਾਗਮ ਦੇ ਵਿੱਚੋਂ ਵੱਧ ਤੋਂ ਵੱਧ ਲਾਹੇ ਪ੍ਰਾਪਤ ਕਰਨੇ ਹਨ। ਹੁਣ ਮੈਂ ਬੇਨਤੀ ਕਰਾਂਗਾ ਗੁਰਦੁਆਰਾ ਅਖੰਡ ਪ੍ਰਕਾਸ਼ ਪਿੰਡਾਂ ਤੋਂ ਸਾਡੇ ਸਤਿਕਾਰਯੋਗ ਮਹੰਤ ਕਪੂਰ ਸਿੰਘ ਜੀ, ਉਹ ਵੀ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਨ, ਔਰ ਉਹਨਾਂ ਨੂੰ 2 ਮਿੰਟਾਂ ਵਾਸਤੇ ਆਪ ਸਮੂਹ ਸਾਧ ਸੰਗਤ ਦੇ ਦਰਸ਼ਨ ਕਰਨਗੇ, ਉਪਰੰਤ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਅੱਜ ਪਹਿਲੇ ਪਹਿਰ ਦੇ ਇਸ ਦੀਵਾਨ ਦੀ ਸਮਾਪਤੀ ਕਰਾਂਗੇ। ਮਹੰਤ ਕਪੂਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਵਾਜੀ, ਸਤਿਕਾਰਯੋਗ ਗੁਰੂ ਖਾਲਸਾ ਸਾਹਿਬ ਸੰਗਤ, ਉਤਸ਼ਾਹ ਬੜਾ, ਪ੍ਰੇਮ ਬੜਾ ਸੰਗਤਾਂ ਨੂੰ। ਪਰ ਜਿਹੜੀ ਜਦੋਂ ਪੋਥੀ ਲਿਆਉਣੀ ਹੈ ਢੰਗ ਨਾਲ, ਲਮਕਾ ਕੇ ਨਹੀਂ ਲਿਆਉਣੀ, ਇਸ ਤਰ੍ਹਾਂ ਸਤਿਕਾਰ ਦੇ ਨਾਲ ਹੱਥ ਦੇ ਉੱਤੇ ਰੇਹ ਰੱਖ ਕੇ ਉੱਤੇ ਪੋਥੀ ਰੱਖ ਕੇ ਲਿਆਉਣੀ ਹੈ। ਅੱਜ ਵੇਖੀ ਗਈਆਂ ਪੋਥੀਆਂ ਲਮਕਾਈ ਹੋਈਆਂ ਸੀ ਇਸ ਤਰ੍ਹਾਂ ਹੇਠਾਂ ਨੂੰ, ਇਸ ਤਰ੍ਹਾਂ ਨਹੀਂ ਕਰਨਾ। ਹੱਥ ਦੇ ਉੱਤੇ ਰੇਹ ਰੇਹ ਉੱਤੇ ਪੋਥੀ ਹੋਣੀ ਚਾਹੀਦੀ ਹੈ। ਜਿਨ ਗੁਰਬਾਣੀ ਭੈ ਨਾ ਤਾਰਾ ਜਾਣੋ, ਸੋ ਨਹੀਂ ਸਿੱਖ ਮਾਰਾ। ਜਿੰਨਾ ਆਪਾਂ ਪੋਥੀ ਪਰਮੇਸ਼ਰ ਕਾ ਥਾਂ 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 ਅਸਥਾਨ ਰੂਪ, ਰੱਬ ਰੂਪ ਹੈ, ਇਹ ਨਹੀਂ ਪੜ੍ਹ ਲਈਏ ਨਹੀਂ। ਜੇ ਅੰਦਰ ਆਦਿ ਭੈ ਸਤਿਕਾਰ ਹੋਵੇਗਾ, ਸਰਦਾ ਭਾਵਨਾ ਹੋਗੀ, ਤਾਂ ਹੀ ਗੁਰਬਾਣੀ ਨੇ ਸਾਨੂੰ ਕੋਈ ਰੰਗ ਚਾੜਨਾ ਹੈ। ਜਦੋਂ ਲਿਆਉਂਦੇ ਆਪਾਂ ਦੂਰ ਦਰੇਡੇ ਤੋਂ ਕੋਈ ਝੋਲੇ ਵਿੱਚ, ਝੋਲਾ ਵੀ ਸਾਫ ਸੁਥਰਾ ਪ੍ਰੇਮ ਨਾਲ ਲਿਆਓ, ਬੜੇ ਸਤਿਕਾਰ ਨਾਲ ਲਿਆਓ। ਜਿੰਨਾ ਆਪਾਂ ਗੁਰਬਾਣੀ ਦਾ ਸਤਿਕਾਰ ਕਰਾਂਗੇ, ਓਨਾ ਹੀ ਸਾਡਾ ਹੋਊਗਾ। ਵੱਧ ਤੋਂ ਵੱਧ ਗੁਰਬਾਣੀ ਦਾ ਸਤਿਕਾਰ ਕਰਨਾ ਹੈ। ਹੋਰ ਲੋੜੇ ਦੀ ਚੀਜ਼ਾਂ ਦੱਸੇ ਦਿੱਤੀਆਂ ਹਨ। ਮਾਈਆਂ ਬੀਬੀਆਂ ਜੋ ਪੋਥੀਆਂ ਪ੍ਰਕਾਸ਼ ਕਰਦੀਆਂ ਹਨ, ਸਾਦਾ ਲਿਬਾਸ, ਬਿਲਕੁਲ ਕਿਸੇ ਦਾ ਕੋਈ ਗਹਿਣਾ ਗੱਟਾ ਨਹੀਂ ਹੋਣਾ ਚਾਹੀਦਾ। ਪ੍ਰੇਮ ਦੇ ਨਾਲ ਵੇਲੇ ਸਰ ਪੂਜੋ। ਇਹ ਨਹੀਂ ਵੀ ਅਸੀਂ ਆ ਸੁਣ ਲਈ, ਪਾਠ ਬਹੁਤ ਸਮਾਗਮੀ ਪਾਠ ਸੁਣ ਲਿਆ, ਇੰਨੇ ਮਾਤਰ ਨਹੀਂ ਕੁਝ ਹੁੰਦਾ। ਬੜੇ ਸੰਤ ਗੁਰਬਚਨ ਖਾਲਸਾ ਮਹਾਂਪੁਰਖ ਉਹ 25-25 ਵੇਰਾਂ ਸੰਥਿਆ ਦੇ ਕੇ ਕਹਿੰਦੇ 25 ਵੇਰਾਂ ਨੂੰ ਪੜ੍ਹੋ, ਤਾਂ ਕਿਤੇ ਟੱਲੀ ਵਰਗੇ ਪਾਠੀਆਂ ਐਨ ਲੜੀਵਾਰ ਸਰੂਪਾਂ 'ਤੇ 13-13 ਖੰਡ ਪਾਠ ਵੀ ਇਕੱਠੇ ਹੋ ਜਾਂਦੇ। ਇੰਨੇ ਪਾਠੀ ਸ਼ੁੱਧ ਲੜੀਵਾਰ ਸਰੂਪਾਂ ਦੇ ਪਾਠ ਕਰਨ ਵਾਲੇ ਹੁੰਦੇ ਸੀ। 25-25 ਵਾਰ ਸੰਥਿਆ ਪੜ੍ਹਦੇ ਸੀ। ਸਾਨੂੰ ਸ਼ਾਇਦ ਹੋਏਗਾ ਵੀ ਅਸੀਂ ਆ ਸੁਣ ਲਿਆ, ਉਹਦੀ ਮਿਹਨਤ ਨਾ ਕਰਾਂਗੇ, ਕਿੱਥੇ ਵਿਸਰਾਮ ਸੀ, ਕਿਵੇਂ ਉਚਾਰਨ ਸੀ। ਮਿਹਨਤ ਲਾਜ਼ਮੀ ਕਰਨੀ ਹੈ, ਜਿੰਨੀ ਮਿਹਨਤ ਕਰਾਂਗੇ, ਇੱਕ ਵਾਰ ਮਿਹਨਤ ਕਿਤੋਂ ਹੋਈ ਸਾਰੀ ਉਮਰ ਕੰਮ ਆਵੇਗੀ। ਇਨਕ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਆਪੇ ਖਿਆਲ ਰੱਖਣਾ ਹੈ। ਜਦੋਂ ਗੁਰਬਾਣੀ ਵਾਲੇ ਪਾਸੇ ਪਿੱਠੇ ਹੋਊਗੀ, ਸਾਡੇ ਪੱਲੇ ਕੀ ਰਹਿ ਗਿਆ? ਆਪੇ ਆਦਰ ਸਤਿਕਾਰ ਰੱਖਣਾ। ਗੁਰਬਾਣੀ ਵਾਲੇ ਪਾਸੇ ਕਿਸੇ ਦੀ ਪਿੱਠ ਨਹੀਂ ਹੋਣੀ ਚਾਹੀਦੀ। ਆਪਾਂ ਜਪਜੀ ਸਾਹਿਬ ਕਈ ਪੜ੍ਹਦੇ ਸੁਣੀਦੇ ਹੈ, ਜਪਜੀ ਸਾਹਿਬ ਇਉਂ ਕਹਿ ਕੇ ਉਹ ਸਵੇਰੇ ਲੱਗਦੇ ਹੈ, ਨਹੀਂ, ਜਪਜੀ ਸਾਹਿਬ ਗੁਰਬਾਣੀ ਦਾ ਨਾਮ ਹੈ। ਜਪਜੀ ਸਾਹਿਬ ਕਹਿ ਕੇ ਨਹੀਂ ਸ਼ੁਰੂ ਕਰਨਾ, ਇਹ ਤਾਂ ਗੁਰਬਾਣੀ ਦਾ ਨਾਮ ਹੈ। ਕਈ ਸਿਆਂਵਲੇ ਰਹਿ ਰਾਹ ਸਾਹਿਬ ਕਹਿ ਕੇ ਸ਼ੁਰੂ ਕਰਦੇ, ਨਹੀਂ, ਉਹ ਤਾਂ ਇੱਕ ਨਾਮ ਹੈ ਗੁਰਬਾਣੀ ਦਾ। ਇਸ ਕਰਕੇ ਖਿਆਲ, ਲਾਊਡ ਸਪੀਕਰ ਵੱਡੀ ਆਵਾਜ਼ਾਂ ਆਉਣਗੀਆਂ ਸਵੇਰੇ, ਨੀਰੀ ਬਿੰਦੀਆਂ, ਨੀਰੀ ਬਿੰਦੀਆਂ ਦਾ ਉਚਾਰਨ। ਤੁਸੀਂ ਅੱਜ ਸੁਣਿਆ ਕੋਈ ਬਿੰਦੀ ਉਚਾਰਨ ਵਿੱਚ ਸੁਣ ਵਿੱਚ ਆਈ ਹੈ, ਐਵੇਂ ਨਹੀਂ ਕਿਸੇ ਦੇ ਰੀਸ ਕੜੀਸ ਕਰਨੀ। ਇਸ ਕਰਕੇ ਜੋ ਕਿ ਇਹ ਸੰਪਰਦਾਇ ਹੈ, ਉਹ ਮਿਹਨਤਾਂ ਕਰੀਆਂ ਕਰਾਈਆਂ ਹਨ। ਜਿਵੇਂ ਤੁਸੀਂ ਉਚਾਰਨ ਸੁਣਿਆ ਜਪਜੀ ਸਾਹਿਬ ਦਾ, ਇਹ ਰੂਪ ਵਿੱਚ ਉਚਾਰਨ ਕਰਨਾ, ਕਿਸੇ ਦੀ ਰੀਸ ਐਵੇਂ ਹੀ ਨੇਰੀਆਂ ਬਿੰਦੀਆਂ ਉਚਾਰਨ ਕਰਨੀਆਂ ਗਲਤ ਹਨ। ਬਿੰਦੀ ਬਗੈਰ ਬਹੁਵਾਚੀ ਉਚਾਰਨ ਹੋ ਜਾਂਦਾ, ਬਹੁਵਾਚੀ ਬਣ ਜਾਂਦਾ, ਇਹ ਨਹੀਂ ਬਿੰਦੀ ਨਾਲ ਬਹੁਵਾਚੀ ਬਣਦਾ ਪਦ, ਨਹੀਂ। ਸਮਾਂ ਕਾਫੀ ਹੋ ਚੁੱਕਿਆ, ਇੱਥੇ ਸਮਾਪਤੀ, ਭੁੱਲਾ ਚੁੱਕੇ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਮ ਪਹਿ ਅਰਦਾਸ ਜੀ।